दीवान टोडर मल जी दी श्रद्धा दी शिखर। सिख इतिहास दे पन्ने पढ़दियां जद दीवान टोडर मल जी दा सुनहरी अखरां विच लिखिया नाम नजरी पैंदा है तदों सिर आप मुहारे ही इस गुरु प्यारे दी चरणा ते झुक जांदा है। अपने सतगुरु प्रति किन्नी कु श्रद्धा भावनी होवेगी कि अपना सब कुछ गुरु चरणा विच सौंप के अपना जीवन सफला कर गए। दीवान टोडर मल जी जिला संगरूर दे नगर काकड़ा दे वसनीक खत्री सेठ सन। काकड़ा अते आस पास दे नगरां दी काफी सारी जमीन उस दे ए मालक सन। ए परिवार गुरु घर दा श्रद्धालु परिवार सी। जद सतगुरु श्री गुरु तेग बहादुर साहब जी ने गुरसिखी प्रचार हित पूर्व देश दा रटन करन दा प्रोग्राम बनाया तदों वख-वख थावां ते पड़ा करदे होए संगतां नूं नाम दान बख्श गुर उपदेश दृढ़ करवा के अनेकां गुरसिखां नूं वरसाउण दी रहमत गुरदेव जी ने कीती। इस प्रचार यात्रा दौरान श्री गुरु तेग बहादुर जी ने सिख संगतां अते अपने परिवार दे नाल पिंड आलो अर्क दी जंगली झिड़ी जो दीवान टोडर मल दी जमीन विच सी उपर चरण पाए अते इस अस्थान ते टिकाणा करके धरत नूं पवित्र कीता। जद टोडर मल जी नूं इस बात दा पता चलिया कि गुरदेव श्री गुरु तेग बहादुर जी ने साडी धरती नूं अपनी चरण छोह दे नाल वरसाया है तद ओ अपने परिवार अते नगर दियां होर संगतां नूं लै के उस जगह आ पुजे जिथे गुरदेव पातशाह जी टिके होए सन। गुरदेव पिता जी नूं नमस्कार कीती अते बहुत ही श्रद्धा भावनी नाल सारियां संगतां लई लंगर प्रसाद तैयार कीता अते अत श्रद्धा भावनी दे नाल छकाउणा कीता। सतगुरु जी दे वहीर दे घोड़ियां नूं चारा आदिक पा के हर प्रकार नाल इस गुरमुख परिवार ने सेवा कीती। टोडर मल जी सारी रात प्यार विच भिज के गुरु जी अते सिख संगतां दी टहल विच लगे रहे। अमृत वेले उठियां सारियां संगतां अते सतगुरु जी दे इशनान लई जल दा प्रबंध कीता अते सवेर दा लंगर प्रसाद तैयार करवा के भावना भरी सेवा नाल सेव कमा के सतगुरु जी दीआं रहमतां झोली पवाईआं। गुरदेव जी ने अधिकारी जान के नामदान की बख्शिश की। सतगुरु जी की रहमत भरी नजर ने सेठ टोडर मल जी का आत्म विगास कर दिता। धन गुरु अमरदास साहब पातशाह जी का जिवें पावन बचन है कि गुर सेवा ते हर पाईऐ जां को नदर करे मानस ते देव ते भए ध्याया नाम हरे। सारा दिन ਇਹ ਗੁਰਮੁਖ ਪਰਿਵਾਰ ਕਿਸੇ ਰੰਗ ਰਤੜੇ ਚਾਓ ਵਿਚ ਗੁਰੂ ਟਹਿਲ ਕਮਾ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਰਿਹਾ। ਅਗਲੇਰੀ ਸ਼ਾਮ ਗੁਰਦੇਵ ਜੀ ਨੇ ਭਵਾਨੀਗੜ੍ਹ ਵਾਲੇ ਪਾਸੇ ਜਾਣ ਦੀ ਤਿਆਰੀ ਕਰ ਲਈ। ਟੋਡਰ ਮੱਲ ਜੀ ਨੇ ਬੇਨਤੀ ਕੀਤੀ ਕਿ ਗੁਰਦੇਵ ਜੀ ਆਪ ਜੀ ਦੀ ਟਹਿਲ ਕਮਾਉਣ ਦਾ ਤਾਂ ਅਜੇ ਚਾਅ ਵੀ ਪੂਰਾ ਨਹੀਂ ਹੋਇਆ, ਆਪ ਜੀ ਕਿਰਪਾ ਕਰੋ ਕੁਝ ਸਮਾਂ ਹੋਰ ਇੱਥੇ ਮੁਕਾਮ ਕਰੋ, ਟਿਕਾਣਾ ਕਰੋ ਅਤੇ ਆਪਣੀ ਸੇਵ ਕਮਾਉਣ ਦਾ ਸੁਭਾਗ ਬਖਸ਼ਿਸ਼ ਕਰੋ ਕਿਉਂਕਿ ਆਪ ਜੀ ਦੀ ਸੇਵ ਕਮਾਉਣ ਲਈ ਮਨ ਵਿਚ ਬਹੁਤ ਉਮੰਗ ਹੈ, ਚਾਓ ਹੈ। ਜਿਸ ਆਤਮਕ ਆਨੰਦ ਦਾ ਝਲਕਾਰਾ ਇਸ ਟਹਿਲ ਵਿਚੋਂ ਪ੍ਰਾਪਤ ਹੋਇਆ ਹੈ ਉਸ ਨੂੰ ਸਦੀਵੀ ਬਣਾਉਣ ਲਈ ਮਨ ਉਛਾਲੇ ਖਾ ਰਿਹਾ ਹੈ। ਇਸ ਲਈ ਇਸ ਆਨੰਦ ਦੀ ਦਾਤੀ ਟਹਿਲ ਸੇਵਾ ਨੂੰ ਸਦੀਵੀ ਰੂਪ ਵਿਚ ਦਾਸਰਿਆਂ ਦੀ ਝੋਲੀ ਪਾ ਦਿਓ। ਗੁਰਦੇਵ ਪਾਤਸ਼ਾਹ ਨੇ ਬਚਨ ਕੀਤਾ ਕਿ ਭਾਈ ਟੋਡਰ ਮੱਲ ਸਮਾਂ ਆਵੇਗਾ तेरे पासों असी बहुत वड्डी सेवा लवांगे, बस ध्यान रखी उस समय नूं सांभ लई। परमेश्वर ने जो तैनू धन दौलत बख्शी है इस नाल लोड़वंदां दी सेवा कर अते गुरु गुरु जप के अपना जन्म सफला कर। सत वचन कह सेठ टोडर मल जी ने गुरु चरणा ते नमस्कार कीती अते यथाशक्त भेटा सतगुरु जी अते गुरु परिवार नूं अर्पण कीती। माता नानकी जी अते माता गुजरी जी ने भी सेठ टोडर मल दे परिवार दी प्यार भरी सेवा ते प्रसन्न होके अनेकां रहमतां असीस रूप विच बख्शिश कीतियां। सतगुरु जी ने टुरन वेले एक सिख नूं वचन कीता कि इस झंगी विच टिकाणा बना लै अते गुरु गुरु जप के अपना जीवन सफला कर। एक समा आवेगा असाडी वस्त तेरे पास आवेगी ਉਸ ਦੀ ਸਾਂਭ ਸੰਭਾਲ ਕਰ ਲੈਣੀ। ਇਸ ਪ੍ਰਕਾਰ ਬਖਸ਼ਿਸ਼ਾਂ ਭਰੇ ਰਮਜਾਂ ਭਰੇ ਬਚਨ ਕਰਦੇ ਹੋਏ ਸਤਿਗੁਰੂ ਜੀ ਬਾਕੀ ਸਿੱਖ ਸੰਗਤਾਂ ਨਾਲ ਅਗਲੇ ਟਿਕਾਣੇ ਲਈ ਰਵਾਨਾ ਹੋ ਗਏ। ਸਤਿਗੁਰੂ ਜੀ ਅਤੇ ਸਿੱਖ ਸੰਗਤਾਂ ਦੀ ਸੇਵਾ ਕਰਕੇ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਨ ਵਾਲਾ ਸੇਠ ਟੋਡਰਮੱਲ ਜੀ ਦਾ ਪਰਿਵਾਰ ਨਾਮ ਬੰਦਗੀ ਵਿਚ ਜੁੜ ਗਿਆ ਅਤੇ ਗੁਰੂ ਬਖਸ਼ਿਸ਼ ਨਾਲ ਕਾਰੋਬਾਰ ਵੀ ਹੋਰ ਚਮਕਣ ਲੱਗ ਪਿਆ। ਕੁਝ ਸਮੇਂ ਬਾਅਦ ਸੇਠ ਟੋਡਰਮੱਲ ਅਤੇ ਬਾਕੀ ਸੰਗਤਾਂ ਨੇ ਪਿਆਰ ਵਿਚ ਆ ਕੇ ਜਿਸ ਅਸਥਾਨ ਤੇ ਸਤਿਗੁਰੂ ਜੀ ਨੇ ਨਿਵਾਸ ਕੀਤਾ ਸੀ ਉਥੇ ਗੁਰੂ ਯਾਦ ਵਿਚ ਥੜਾ ਬਣਾ ਕੇ ਇਸ ਨੂੰ ਧਰਮਸਾਲ ਦਾ ਰੂਪ ਦੇ ਦਿੱਤਾ ਅਤੇ ਉਪਰੋਕਤ ਉਹ ਗੁਰਸਿੱਖ ਜਿਸ ਨੂੰ ਸਤਿਗੁਰੂ ਜੀ ਨੇ ਆਪਣੇ ਬਚਨਾਂ ਨਾਲ ਵਰਸਾਇਆ ਸੀ ਉਸ ਨੂੰ ਇਸ ਗੁਰੂ ਯਾਦਗਾਰੀ ਥੜੇ ਦੀ ਸੇਵਾ ਸੰਭਾਲ ਸੌਂਪ ਦਿੱਤੀ। ਸਮਾਂ ਆਇਆ ਸੇਠ ਟੋਡਰਮੱਲ ਜੀ ਕਾਰੋਬਾਰੀ ਸਿਲਸਿਲੇ ਵਿਚ ਸਰਹਿੰਦ ਆ ਵਸੇ। ਗੁਰੂ ਰਹਿਮਤ ਨਾਲ ਦੁਨਿਆਵੀ ਕਾਰੋਬਾਰ ਅਸਮਾਨੀ ਸਿਖਰਾਂ ਛੋਣ ਲੱਗਾ। ਆਪਣੇ ਅਤ ਹਲੀਮੀ ਅਤੇ ਸਹਿਜ ਭਰੇ ਸੁਭਾਅ ਤਥਾ ਹਰ ਲੋੜਵੰਦ ਦੀ ਮਦਦ ਕਰਨ ਸਦਕਾ ਬਹੁਤ ਹੀ ਜਲਦੀ ਸੇਠ ਜੀ ਲੋਕਾਂ ਵਿਚ ਹਰਮਨ ਪਿਆਰੇ ਹੋ ਗਏ। ਇਨ੍ਹਾਂ ਦੀ ਲਿਆਕਤ ਅਤੇ ਸ਼ਖਸੀਅਤ ਨੂੰ ਵੇਖਦਿਆਂ ਸਰਹਿੰਦ ਦੇ ਨਵਾਬ ਨੇ ਵੀ ਇਨ੍ਹਾਂ ਨੂੰ ਦੀਵਾਨ ਦੀ ਪਦਵੀ ਦੇ ਕੇ ਆਪਣੇ ਸਰਕਾਰੀ ਕੰਮਕਾਜ ਨੂੰ ਸੁਚੱਜੇ ਰੂਪ ਵਿਚ ਚਲਾਉਣ ਲਈ ਆਪਣੇ ਅਹਿਲਕਾਰਾਂ ਵਿਚ ਉਚੇਚੀ ਥਾਂ ਦੇ ਦਿੱਤੀ। ਹੁਣ ਸੇਠ ਟੋਡਰਮੱਲ ਜੀ ਦੀਵਾਨ ਟੋਡਰਮੱਲ ਬਣ ਗਏ। ਇਸ ਮੁਰਾਤਬੇ ਨੂੰ ਪਾ ਕੇ ਆਪ ਦੀ ਹਲੀਮੀ ਅਤੇ ਪਰਉਪਕਾਰੀ ਬਿਰਤੀ ਹੋਰ ਵਧਦੀ ਗਈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਜਿਵੇਂ ਭਾਈ ਸਾਹਿਬ ਨੇ ਪਾਵਨ ਬਚਨ ਕੀਤਾ ਹੈ ਨਾ ਕਿ ਗੁਰਮੁਖ ਸੁਖ ਫਲ ਭਾਉ ਭਾਉ ਸਹਿਜ ਬੈਰਾਗ ਸਦਾ ਬਖਸੰਦਾ ਪੂਰਨ ਪਰਉਪਕਾਰ ਕਰਨ ਦਾ। ਆਪ ਜੀ ਹਮੇਸ਼ਾ ਸੁਰਤ ਨੂੰ ਅਕਾਲ ਪੁਰਖ ਨਾਲ ਜੋੜ ਕੇ ਰੱਖਦਿਆਂ ਜਨਤਾ ਦੇ ਸੁਖ ਆਰਾਮ ਲਈ ਜੋ ਕੁਝ ਵੀ ਸਰਕਾਰੀ ਦਰਬਾਰ ਰਾਹੀਂ ਕਰ ਸਕਦੇ ਸਨ ਕਰਦੇ। ਆਪ ਜੀ ਦੇ ਰੁਤਬੇ ਅਤੇ ਅਮੀਰੀ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਆਪਣੇ ਪਰਿਵਾਰ ਦੀ ਰਹਾਇਸ਼ ਲਈ ਸੇਠ ਜੀ ਨੇ ਸਰਹੰਦ ਵਿਚ ਜਹਾਜ਼ ਦੀ ਸ਼ਕਲ ਦੀ ਇਕ ਹਵੇਲੀ ਤਾਮੀਰ ਕਰਵਾਈ ਸੀ ਜਿਸ ਨੂੰ ਜਹਾਜ਼ ਹਵੇਲੀ ਕਹਿੰਦੇ ਸਨ ਅਤੇ ਇਸ ਜਿਹਾ ਟਿਕਾਣਾ ਸਾਰੇ ਸਰਹੰਦ ਵਿਚ ਜਾਂ ਸਰਹੰਦ ਦੇ ਆਸ ਪਾਸ ਨਹੀਂ ਸੀ। ਸਮੇਂ ਨੇ ਕਰਵਟ ਖਾਧੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿਖੇ ਤਿਲਕ ਜੰਜੂ ਦੀ ਰਖਵਾਲੀ ਕਾਰਨ ਦੀ ਖਾਤਰ ਸ਼ਹੀਦ ਹੋ ਗਏ। ਦੀਵਾਨ ਟੋਡਰਮੱਲ ਜੀ ਦਾ ਮਨ ਅਤ ਬੈਰਾਗ ਵਿਚ ਰਹਿਣ ਲੱਗਾ। ਜਿਸ ਪਿਆਰੇ ਪ੍ਰੀਤਮ ਦੀ ਰਹਿਮਤ ਨਾਲ ਜੀ ਦਾਨ ਬਖਸ਼ਿਸ਼ ਹੋਇਆ ਸੀ ਉਸ ਦੇ ਵਿਛੋੜੇ ਦਾ ਸੱਲ ਹਮੇਸ਼ਾ ਹਿਰਦੇ ਵਿਚ ਸੱਲਦਾ ਰਹੇ। ਸਤਿਗੁਰੂ ਜੀ ਦੇ ਬਚਨ ਵੀ ਵਾਰ ਵਾਰ ਯਾਦ ਆਇਆ ਕਰਨ ਕਿ ਤੇਰੇ ਪਾਸੋਂ ਬਹੁਤ ਵੱਡੀ ਸੇਵਾ ਲੈਣੀ ਹੈ। ਕਦੋਂ ਉਹ ਸਮਾਂ ਆਵੇਗਾ ਅਜੇ ਪਤਾ ਨਹੀਂ, ਸੋ ਵਕਤ ਬੀਤਦਾ ਗਿਆ। ਜਦ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਗੰਗੂ ਦੀ ਕਾਲੀ ਕਰਤੂਤ ਨਾਲ ਗ੍ਰਿਫ਼ਤਾਰ ਕਰਕੇ ਵਜੀਦ ਖਾਂ ਦੀ ਹਿਰਾਸਤ ਵਿਚ ਸਰਹਿੰਦ ਪਹੁੰਚਾਏ ਗਏ ਤਦੋਂ ਦੀਵਾਨ ਟੋਡਰਮੱਲ ਜੀ ਸਰਹਿੰਦ ਤੋਂ ਬਾਹਰ ਗਏ ਹੋਏ ਸਨ। ਜਦ ਇਹ ਵਾਪਸ ਪੁੱਜੇ ਤਦ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ ਦੀ ਮਨਹੂਸ ਖ਼ਬਰ ਇਨ੍ਹਾਂ ਦੇ ਕੰਨਾਂ ਵਿਚ ਪਈ। ਮਨ ਵਿਚ ਇਹ ਖਿਆਲ ਲੈ ਕੇ ਕਿ ਵਜੀਦ ਖਾਂ ਬਹੁਤ ਲਾਲਚੀ ਆਦਮੀ ਹੈ, ਇਸ ਲਈ ਉਸ ਨੂੰ ਮੂੰਹ ਮੰਗਿਆ ਧਨ ਦੇ ਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਉਸ ਦੀ ਹਿਰਾਸਤ ਵਿਚੋਂ ਛੁਡਾ ਲਿਆ ਜਾਵੇ। ਸੋ ਇਹ ਵਾਹੋਦਾ ਹੀ ਭੱਜੇ, ਇਹ ਸੌਦਾ ਕਰਨ ਸੂਬੇ ਦੀ ਕਚਹਿਰੀ ਵਿਚ ਪੁੱਜੇ ਤਾਂ ਕੀ ਤੱਕਦੇ ਹਨ ਕਿ ਭਾਣਾ ਤਾਂ ਵਰਤ ਚੁੱਕਾ ਹੈ। ਸੂਬਾ ਸਰਹਿੰਦ ਵੱਲੋਂ ਬਹੁਤ ਕਾਹਲੀ ਨਾਲ ਵਰਤਾਏ ਕਹਿਰੀ ਸਾਕੇ ਨੂੰ ਵੇਖ ਸੁਣ ਕੇ ਇਨ੍ਹਾਂ ਦਾ ਹਿਰਦਾ ਚਾਕ ਹੋ ਗਿਆ ਤੇ ਜ਼ਾਰੋ ਜ਼ਾਰ ਰੋਣ ਲੱਗੇ। ਕੁਝ ਸਮਝ ਨਹੀਂ ਸੀ ਪੈ ਰਹੀ ਕਿ ਇਹ ਭਾਣਾ ਕਿਵੇਂ ਵਾਪਰ ਗਿਆ ਹੈ। ਆਪਣੇ ਘਨਾਉਣੇ ਕਾਰਨਾਮੇ ਨਾਲ ਜ਼ਾਲਮ ਪਾਪੀ ਵਜੀਦੇ ਨੇ ਇਨਸਾਨੀਅਤ ਨੂੰ ਤਾਂ ਸ਼ਰਮਸਾਲ ਪਹਿਲਾਂ ਹੀ ਕਰ ਦਿੱਤਾ ਸੀ। ਆਪਣੇ ਘਨਾਉਣੇ ਕਾਰਨਾਮੇ ਨਾਲ ਜ਼ਾਲਮ ਪਾਪੀ ਵਜੀਦੇ ਨੇ ਇਨਸਾਨੀਅਤ ਨੂੰ ਸ਼ਰਮਸਾਰ ਤਾਂ ਪਹਿਲਾਂ ਹੀ ਕਰ ਦਿੱਤਾ ਸੀ, ਪਰ ਰਹਿੰਦੀ ਖੁੰਦੀ ਕਸਰ ਕੱਢਣ ਲਈ ਇਹ ਢੰਡੋਰਾ ਪਟਵਾ ਦਿੱਤਾ ਕਿ ਗੁਰੂ ਲਾਲਾਂ ਅਤੇ ਗੁਰੂ ਮਾਤਾ ਦਾ ਸੰਸਕਾਰ ਮੁਗਲੀਆ ਮਲਕੀਅਤ ਵਾਲੀ ਸਰਹਿੰਦ ਦੀ ਧਰਤੀ ਤੇ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਅਜਿਹਾ ਕਰਨ ਦੀ ਜ਼ਰੂਰਤ ਕਰੇ, ਕਿਉਂਕਿ ਸਰਕਾਰ ਦੇ ਬਾਗੀ ਕਾਫਰਾਂ ਲਈ ਇਸ ਸਰਹੰਦ ਵਿਚ ਕੋਈ ਥਾਂ ਨਹੀਂ। ਗੁਰੂ ਕਿਆਂ ਦੀਆਂ ਲਾਸ਼ਾਂ ਨੂੰ ਇਵੇਂ ਹੀ ਰੁਲਦੀਆਂ ਰਹਿਣ ਦਿਓ ਅਤੇ ਹਕੂਮਤ ਦੇ ਬਾਗੀਆਂ ਨੂੰ ਉਨ੍ਹਾਂ ਦੀਆਂ ਬਾਗੀਆਨਾ ਹਰਕਤਾਂ ਤੋਂ ਇਹ ਸੁਚੇਤ ਕਰਨਗੀਆਂ। ਢੋਲ ਦੇ ਡਗੇ ਨਾਲ ਕੀਤੀ ਜਾ ਰਹੀ ਇਸ ਮੁਨਾਦੀ ਦੀ ਸੱਦ ਜਦ ਦੀਵਾਨ ਟੋਡਰਮੱਲ ਦੇ ਕੰਨੀ ਪਈ ਤਦ ਇਹ ਲਹੂ ਲੁਹਾਣ ਹੋਇਆ ਹਿਰਦਾ ਹੋਰ ਤੜਫਣ ਲੱਗਾ। ਇਸੇ ਕਚਹਿਰੀ ਵਿੱਚ ਦੀਵਾਨ ਹੋਣ ਕਾਰਨ ਨਵਾਬ ਤੱਕ ਸੇਠ ਜੀ ਦੀ ਪਹੁੰਚ ਤਾਂ ਹੈ ਹੀ ਸੀ, ਸੋ ਵਜੀਦ ਖਾਨ ਨੂੰ ਜਾ ਮਿਲੇ ਪਰ ਪੁੱਛਿਆ ਕਿ ਜੇਕਰ ਗੁਰੂ ਪਰਿਵਾਰ ਦਾ ਸੰਸਕਾਰ ਕਰਨਾ ਹੋਵੇ ਤਾਂ ਤੇਰੀ ਕੀ ਸ਼ਰਤ ਹੈ, ਕਿਉਂਕਿ ਉਹ ਜਾਣਦੇ ਸਨ ਕਿ ਪਾਪੀ ਵਜੀਦਾ ਬਹੁਤ ਲੋਭੀ ਹੈ। ਸੋ ਉਹ ਬਾਤ ਹੋਈ। ਵਜੀਦ ਖਾਂ ਆਖਣ ਲੱਗਾ ਕਿ ਇਸ ਸਰਹਿੰਦ ਵਿੱਚ ਤਾਂ ਮੈਂ ਸੰਸਕਾਰ ਕਰ ਨਹੀਂ ਦੇਣਾ, ਪਰ ਜੇ ਕੋਈ ਇਹ ਕੰਮ ਕਰਨਾ ਚਾਹੁੰਦਾ ਹੈ ਤਦ ਜਿੰਨੀ ਜਗ੍ਹਾ ਸੰਸਕਾਰ ਲਈ ਚਾਹੀਦੀ ਹੈ ਉਹ ਸਰਹਿੰਦ ਦੀ ਜੂਹ ਤੋਂ ਬਾਹਰ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦ ਲਵੇ ਅਤੇ ਸੰਸਕਾਰ ਕਰ ਲਵੇ। ਦੀਵਾਨ ਟੋਡਰਮੱਲ ਜੀ ਨੇ ਕਿਹਾ ਕਿ ਠੀਕ ਹੈ, ਸੌਦਾ ਮਨਜ਼ੂਰ ਹੈ। ਵਜੀਦਾ ਵੀ ਦੀਵਾਨ ਜੀ ਦਾ ਮੂੰਹ ਵੇਖ ਰਿਹਾ ਸੀ, ਪਰ ਧੰਨ ਗੁਰੂ ਪਿਆਰੇ। ਇਸ ਸਮੇਂ ਦੀਵਾਨ ਟੋਡਰਮੱਲ ਜੀ ਦੇ ਜ਼ਿਹਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਯਾਦ ਆ ਰਹੇ ਸਨ ਕਿ ਤੇਰੇ ਪਾਸੋਂ ਬਹੁਤ ਵੱਡੀ ਸੇਵਾ ਲੈਣੀ ਹੈ, ਬਸ ਉਸ ਸਮੇਂ ਨੂੰ ਸਾਂਭ ਲਈ। ਉਹਨਾਂ ਨੂੰ ਇੰਜ ਭਾਸ ਰਿਹਾ ਸੀ, ਇੰਜ ਮਹਿਸੂਸ ਹੋ ਰਿਹਾ ਸੀ ਕਿ ਹੁਣ ਉਹ ਸਮਾਂ ਆ ਗਿਆ ਹੈ ਜਿਸ ਦੀ ਉਹ ਉਡੀਕ ਕਰ ਰਹੇ ਸਨ। ਕਾਸ਼ ਕਿਤੇ ਇਹ ਮਾਇਆ ਇਹ ਘਰ ਘਾਟ ਨਿਸ਼ਾਵਰ ਕਰਕੇ ਉਹ ਗੁਰੂ ਲਾਲਾਂ ਦੀ ਰਿਹਾਈ ਕਰਵਾ ਸਕਦੇ, ਪਰ ਉਹ ਸਮਾਂ ਤਾਂ ਬਿਲਾ ਚੁੱਕਾ ਸੀ, ਲੰਘ ਚੁੱਕਾ ਸੀ। ਇਸ ਲਈ ਹੁਣ ਹਰ ਹਾਲਤ ਵਿੱਚ ਹੁਣ ਦੇ ਸਮੇਂ ਨੂੰ ਸਾਂਭਦਿਆਂ ਗੁਰੂ ਪਰਿਵਾਰ ਦੇ ਅੰਤਮ ਸੰਸਕਾਰ ਦੀ ਸੇਵਾ ਕਰਕੇ ਆਪਣੇ ਗੁਰੂ ਦੇ ਬਚਨ ਪੂਰੇ ਕਰਨੇ ਉਹ ਲੋੜ ਰਹੇ ਸਨ। ਸੂਬੇ ਨਾਲ ਇਹ ਅਨੋਖਾ ਸੌਦਾ ਕਰਕੇ ਦੀਵਾਨ ਜੀ ਮੋਹਰਾਂ ਦਾ ਪ੍ਰਬੰਧ ਕਰਨ ਚਲੇ ਗਏ ਅਤੇ ਆਪਣੀ ਸਾਰੀ ਸੰਪਦਾ ਨੂੰ ਮੋਹਰਾਂ ਦੇ ਰੂਪ ਵਿੱਚ ਵਟਾ ਕੇ ਮੁੜ ਸੂਬੇ ਪਾਸ ਆ ਗਏ। ਸਰਹਿੰਦ ਦੀ ਜੂਹ ਦੇ ਬਾਹਰ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ, ਉਸ ਜਗ੍ਹਾ ਤੇ ਮੋਹਰਾਂ ਵਿਛਾਉਣੀਆਂ ਆਰੰਭ ਕੀਤੀਆਂ। ਕਮੀਨਾ ਵਜ਼ੀਦਾ ਆਪਣੇ ਵਾਅਦੇ ਤੋਂ ਮੁੱਕਰ ਗਿਆ ਤੇ ਕਹਿਣ ਲੱਗਿਆ ਕਿ ਨਹੀਂ ਟੋਡਰਮੱਲ, ਇੰਜ ਨਹੀਂ, ਮੋਹਰਾਂ ਵਿਛਾ ਕੇ ਜ਼ਮੀਨ ਤੂੰ ਨਹੀਂ ਲੈ ਸਕਦਾ, ਬਲਕਿ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦਣੀ ਹੈ ਤਾਂ ਗੱਲ ਕਰ। ਧੰਨ ਗੁਰੂ ਕਾ ਪਿਆਰਾ ਸੇਠ ਟੋਡਰਮੱਲ, ਉਹਨਾਂ ਆਖਿਆ ਕਿ ਇਹ ਵੀ ਸ਼ਰਤ ਮਨਜ਼ੂਰ। ਸਤਿਗੁਰੂ ਜੀ ਦੇ ਛੋਟੇ ਲਾਲਾਂ ਅਤੇ ਮਾਤਾ ਜੀ ਦੇ ਸੰਸਕਾਰ ਲਈ ਮੋਹਰਾਂ ਖੜੀਆਂ ਕਰਕੇ ਦੁਨੀਆਂ ਭਰ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਦੀਵਾਨ ਟੋਡਰਮੱਲ ਜੀ ਨੇ ਖਰੀਦ ਲਈ। ਇੱਕ ਅੰਦਾਜ਼ੇ ਮੁਤਾਬਕ ਸੰਸਕਾਰ ਜੋਗੀ ਘੱਟੋ ਘੱਟ ਜਗ੍ਹਾ ਲਈ 78,000 ਤੋਂ ਜ਼ਿਆਦਾ ਉਸ ਸਮੇਂ ਦੀਆਂ ਸੋਨ ਅਸ਼ਰਫੀਆਂ ਖੜੀਆਂ ਕੀਤੀਆਂ ਹੋਣਗੀਆਂ। ਆਪਣਾ ਸਾਰਾ ਘਰ ਘਾਟ ਧਨ ਸੰਪਦਾ ਗੁਰੂਕਿਆਂ ਲਈ ਵਾਰ ਕੇ ਦੀਵਾਨ ਟੋਡਰਮੱਲ ਜੀ ਨੇ ਆਪਣੀ ਅਕੀਦਤ ਦੀ ਇੰਤਹਾ ਕਰ ਵਿਖਾਈ। ਕਈ ਵਾਰ ਇੰਜ ਜਾਪਦਾ ਹੈ ਕਿ ਸ਼ਾਇਦ ਇਹ ਸਰਹਿੰਦ ਦੀ ਧਰਤੀ ਹੈ ਹੀ ਇੰਤਹਾ ਦੀ ਪ੍ਰਤੀਕ, ਭਾਵ ਸ਼ਿਖਰ ਦੀ, ਕਿਸੇ ਕੰਮ ਦਾ ਸਿਰਾ ਜਿਸ ਤੋਂ ਪਰੇ ਕੁਝ ਨਾ ਹੋਵੇ ਉਸ ਨੂੰ ਇੰਤਹਾ ਕਹਿੰਦੇ ਨੇ, ਕਿ ਸ਼ਾਇਦ ਇਹ ਸਰਹੰਦ ਦੀ ਧਰਤੀ ਹੈ ਹੀ ਇੰਤਹਾ ਦੀ ਪ੍ਰਤੀਕ, ਜ਼ੁਲਮ ਦੀ ਇੰਤਹਾ, ਸਬਰ ਦੀ ਇੰਤਹਾ, ਬਹਾਦਰੀ ਨਿਰਭੈਤਾ ਤਿਆਗ ਦੀ ਇੰਤਹਾ, ਗੁਰੂ ਕੇ ਸਿੱਖਾਂ ਵੱਲੋਂ ਕੀਤੀ ਸੇਵਾ ਦੀ ਇੰਤਹਾ, ਕੁਰਬਾਨੀ ਦੀ ਸਭ ਤੋਂ ਮਹਾਨ ਇੰਤਹਾ ਤੇ ਹੈ ਹੀ। ਜ਼ਮੀਨ ਦਾ ਪ੍ਰਬੰਧ ਕਰਕੇ ਹੰਸਲਾ ਨਦੀ ਜੋ ਕਿ ਠੰਡੇ ਬੁਰਜ ਦੇ ਨਜ਼ਦੀਕ ਦੀ ਵਗਿਆ ਕਰਦੀ ਸੀ, ਉਥੋਂ ਦਰਗਾਹੀ ਰਹਿਮਤਾਂ ਨਾਲ ਸਰਸ਼ਾਰ ਤਿੰਨਾਂ ਸਰੀਰਾਂ ਦੇ ਸੰਸਕਾਰ ਦੀ ਤਿਆਰੀ ਕਰਕੇ ਦੀਵਾਨ ਟੋਡਰਮੱਲ ਜੀ ਨੇ ਬਾਬਾ ਮੋਤੀ ਰਾਮ ਜੀ ਅਤੇ ਭਾਈ ਜੋਧ ਵਰਗੇ ਕੁਝ ਕੁ ਹੋਰ ਗੁਰਸਿੱਖਾਂ ਦੀ ਮਦਦ ਨਾਲ ਮਾਤਾ ਜੀ ਅਤੇ ਲਾਲਾਂ ਦੇ ਸਰੀਰ ਖਰੀਦੀ ਗਈ ਧਰਤ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ ਉਸ ਅਸਥਾਨ ਤੇ ਪਹੁੰਚਾਏ ਅਤੇ ਆਪਣੇ ਹੱਥੀਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਚੰਦਨ ਦੀ ਚਿਖਾ ਬਣਾ ਕੇ ਬੜੇ ਅਦਬ ਸਤਿਕਾਰ ਨਾਲ ਸੰਸਕਾਰ ਕੀਤਾ। ਸੇਠ ਟੋਡਰਮੱਲ ਜੀ ਵਜੀਦ ਖਾਂ ਅਤੇ ਉਸ ਦੀ ਜੁੰਡਲੀ ਦੀ ਕਮੀਨਗੀ ਨੂੰ ਭਲੀ ਭਾਂਤ ਜਾਣਦੇ ਸਨ, ਇਸ ਲਈ ਉਨ੍ਹਾਂ ਦੇ ਮਨ ਵਿਚ ਇਹ ਖਿਆਲ ਚੱਲ ਰਿਹਾ ਸੀ ਕਿ ਜਿਸ ਕਮੀਨਗੀ ਤੱਕ ਇਹ ਵਜ਼ੀਦਾ ਚਲਾ ਗਿਆ ਹੈ ਸੋ ਇਹ ਸਤਿਕਾਰਤ ਗੁਰੂਕਿਆਂ ਦੇ ਅੰਗੀਠੇ ਦੀ ਬੇਹੁਰਮਤੀ ਵੀ ਕਰ ਸਕਦਾ ਹੈ। ਦੀਵਾਨ ਟੋਡਰਮੱਲ ਜੀ ਇਹ ਸੋਚ ਰਹੇ ਸਨ ਕਿ ਜਿਸ ਨਿਘਾਰ ਤੱਕ ਜਿਸ ਕਮੀਨਗੀ ਤੱਕ ਇਹ ਵਜ਼ੀਦਾ ਚਲਾ ਗਿਆ ਹੈ ਇਹ ਵੀ ਹੋ ਸਕਦਾ ਹੈ ਕਿ ਗੁਰੂ ਕੇ ਪਰਿਵਾਰ ਦਾ ਇਹ ਅੰਗੀਠਾ ਇਸ ਦੀ ਇਹ ਬੇਹੁਰਮਤੀ ਵੀ ਕਰੇ। ਇਸ ਲਈ ਅਗਲੀ ਸਾਂਝਰੇ ਹੀ ਅਗਲੀ ਸਵੇਰ ਹੀ ਅੰਗੀਠਾ ਸ਼ਾਂਤ ਕਰਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਪਾਵਨ ਅਸਤ ਇੱਕ ਗਾਗਰ ਵਿੱਚ ਪਾ ਕੇ ਆਪਣੇ ਅਤ ਵਿਸ਼ਵਾਸ ਪਾਤਰ ਭਾਈ ਜੋਧ ਦੇ ਜਿੰਮੇ ਲਗਾ ਦਿੱਤਾ ਕਿ ਇਹਨਾਂ ਪਾਵਨ ਅਸਤਾਂ ਵਾਲੀ ਗਾਗਰ ਉਹਨਾਂ ਦੇ ਨਗਰ ਕਾਕੜੇ ਦੇ ਨਜ਼ਦੀਕ ਪੈਂਦੀ ਉਸੇ ਝੰਗੀ ਵਿਚ ਜਿੱਥੇ ਕਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਸਨ ਉਸ ਜਗ੍ਹਾ ਪਹੁੰਚਾ ਦੇਵੇ। ਸਤਿਗੁਰੂ ਜੀ ਦੀ ਯਾਦ ਵਿਚ ਅਸਥਾਨ ਬਣਾ ਕੇ ਸੇਵਾ ਸੰਭਾਲ ਕਰ ਰਹੇ ਉਸ ਗੁਰਸਿੱਖ ਨੂੰ ਜੋ ਸਤਿਗੁਰੂ ਜੀ ਨੇ ਸੇਠ ਟੋਡਰਮੱਲ ਦੀ ਹਾਜ਼ਰੀ ਵਿਚ ਵਚਨ ਕੀਤੇ ਸਨ ਕਿ ਸਾਡੀ ਵਸਤ ਆਵੇਗੀ ਉਸ ਦੀ ਸਾਰ ਸੰਭਾਲ ਕਰ ਲੈਣੀ, ਇਹ ਵੀ ਇਕਦਮ ਜ਼ਿਹਨ ਵਿਚ ਧਿਆਨ ਵਿਚ ਆਏ। ਸੋ ਤਗੀਦ ਕੀਤੀ ਕਿ ਇਹ ਅਮਾਨਤ ਉਸ ਗੁਰੂ ਪਿਆਰੇ ਦੇ ਹੱਥ ਦੇ ਦਿੱਤੀ ਜਾਵੇ। ਭਾਈ ਜੋਧ ਨੇ ਇਵੇਂ ਹੀ ਕੀਤਾ। ਬਾਕੀ ਰਹਿੰਦੇ ਅੰਗੀਠੇ ਦੀ ਭਸਮ ਸੰਕੋਚ ਕੇ ਇਕ ਗਾਗਰ ਵਿਚ ਪਾ ਕੇ ਉਸੇ ਸੰਸਕਾਰ ਅਸਥਾਨ ਤੇ ਡੂੰਘੀ ਜ਼ਮੀਨ ਪੁੱਟ ਕੇ ਦੱਬ ਦਿੱਤੀ। ਸੂਰਜ ਪ੍ਰਕਾਸ਼ ਵਿਚ ਜਿਵੇਂ ਆਉਂਦਾ ਹੈ ਕਿ ਤੀਨੋਂ ਤਨ ਟੋਡਰ ਸੰਸਕਾਰੇ ਚੁਣੇ ਪੁਸ਼ਪ ਬਾਸਨ ਮੈਂ ਡਾਰੇ। ਇਸ ਘਟਨਾ ਦਾ ਹਵਾਲਾ ਭਾਈ ਸਰੂਪ ਸਿੰਘ ਕੌਸ਼ਿਸ਼ ਲਿਖਤ ਗੁਰੂ ਕੀਆਂ ਸਾਖੀਆਂ ਵਿਚ ਵੀ ਇਸ ਪ੍ਰਕਾਰ ਮਿਲਦਾ ਹੈ। ਸਾਖੀ ਨੰਬਰ 84 ਵਿਚ ਉਹ ਲਿਖਦੇ ਨੇ ਕਿ ਇਸ ਘਟਨਾ ਉਪਰੰਤ ਦੀਵਾਨ ਟੋਡਰਮੱਲ ਕਪੂਰ ਤੇ ਇਸ ਕੇ ਛੋਟੇ ਭਾਈ ਨੇ ਗੈਲ ਹੋਏ ਬਸਤੀ ਸੇ ਬਾਹਰ ਇਨ ਤੀਨੋਂ ਕੀਆਂ ਲਾਸ਼ਾਂ ਲੈ ਜਾਏ ਕੇ ਸੰਸਕਾਰ ਕਰ ਦਿਆ ਥਾ। ਸੰਸਕਾਰ ਕੇ ਪਾਛੇ ਤੀਜੇ ਦੇਹੋਂ ਏਕ ਜੋਧ ਸਿੰਘ ਨਾਮੀ ਸਿੱਖ ਤੀਨੋਂ ਕੀ ਭਸਮ ਉਠਾਏ ਆਪਣੇ ਗਾਮ ਮੈਂ ਲੈ ਆਇਆ। ਬਾਹਰ ਝਿੜੀ ਮੈਂ ਲੈ ਜਾਏ ਏਕ ਗਾਗਰ ਮੈਂ ਪਾਏ ਜਿਵੇਂ ਮੈਂ ਦਵਾਏ ਦਈ। ਜਿਸ ਅਸਥਾਨ ਤੇ ਇਹ ਅਸਤ ਲਿਜਾ ਕੇ ਦਬਾਏ ਗਏ ਅੱਜ ਕੱਲ ਉਹ ਅਸਥਾਨ ਪਿੰਡ ਆਲੋ ਅਰਖ ਵਿਚ ਹੈ ਅਤੇ ਉਥੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸੁਸ਼ੋਭਿਤ ਹੈ। ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲੋਕਲ ਕਮੇਟੀ ਕਰ ਰਹੀ ਹੈ। ਹਰ ਸਾਲ 14 ਪੋਹ ਵਾਲੇ ਦਿਨ ਗੁਰਦੁਆਰਾ ਜੋਤੀ ਸਰੂਪ ਤੋਂ ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਆਪਣੀ ਅਕੀਦਤ ਭੇਟ ਕਰਨ ਆਉਂਦੀਆਂ ਹਨ। ਹਰ ਸਾਲ 14 ਪੋਹ ਵਾਲੇ ਦਿਨ ਗੁਰਦੁਆਰਾ ਜੋਤੀ ਸਰੂਪ ਤੋਂ ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਇਸ ਅਸਥਾਨ ਤੇ ਆਪਣੀ ਅਕੀਦਤ ਭੇਟ ਕਰਨ ਆਉਂਦੀਆਂ ਹਨ। ਸਥਾਨਕ ਸੰਗਤਾਂ ਦਾ ਇਹ ਅਕੀਦਾ ਹੈ, ਇਹ ਭਰੋਸਾ ਹੈ ਕਿ ਜਿਸ ਜਿਸ ਰਸਤੇ ਰਾਹੀਂ ਭਾਈ ਜੋਧ ਜੀ ਅਸਤ ਲੈ ਕੇ ਜੋਤੀ ਸਰੂਪ ਤੋਂ ਇਸ ਅਸਥਾਨ ਤੇ ਪੁੱਜੇ ਸਨ, ਇਹ ਨਗਰ ਕੀਰਤਨ ਉਸੇ ਰਸਤੇ ਹੀ ਇੱਥੇ ਪੁੱਜਦਾ ਹੈ। ਅੰਤਮ ਸੰਸਕਾਰ ਅਤੇ ਅਸਤਾਂ ਦੀ ਸਾਂਭ ਸੰਭਾਲ ਕਰਕੇ ਦੀਵਾਨ ਟੋਡਰਮੱਲ ਜੀ ਸਰਹਿੰਦ ਨੂੰ ਸਦਾ ਲਈ ਅਲਵਿਦਾ ਆਖ ਗਏ। ਜਿੱਥੇ ਸੇਠ ਟੋਡਰਮੱਲ ਜੀ ਦੀ ਕੁਰਬਾਨੀ ਦੀ ਸ਼ਿਖਰ ਹੈ, ਉੱਥੇ ਸਾਡੀ ਕੌਮ ਵੱਲੋਂ ਵੀ ਇਨ੍ਹਾਂ ਮਹਾਨ ਗੁਰੂ ਪਿਆਰਿਆਂ ਪ੍ਰਤੀ ਬੇਗਾਨਗੀ ਵਿਖਾਉਣ ਦੀ ਵੀ ਸ਼ਿਖਰ ਹੈ। ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਜਿੱਥੇ ਸੇਠ ਟੋਡਰਮੱਲ ਜੀ ਦੀ ਕੁਰਬਾਨੀ ਦੀ ਸ਼ਿਖਰ ਹੈ, ਉੱਥੇ ਸਾਡੀ ਕੌਮ ਵੱਲੋਂ ਵੀ ਇਨ੍ਹਾਂ ਮਹਾਨ ਗੁਰੂ ਪਿਆਰਿਆਂ ਪ੍ਰਤੀ ਬੇਗਾਨਗੀ ਵਿਖਾਉਣ ਦੀ ਵੀ ਸ਼ਿਖਰ ਹੈ। ਅਸੀਂ ਅਜਿਹੇ ਕੁਰਬਾਨੀ ਵਾਲੇ ਆਪਣੇ ਮਹਾਨ ਨਾਇਕਾਂ ਦੀ ਕੋਈ ਯਾਦਗਾਰ ਤਾਂ ਕੀ ਬਣਾਉਣੀ, ਕੋਈ ਉਹਨਾਂ ਦੀ ਯਾਦ ਵਿਚ ਕੋਈ ਯਾਦਗਾਰ ਬਣਾਉਣੀ ਤਾਂ ਦੂਰ, ਉਹਨਾਂ ਦੀ ਜਹਾਜ਼ ਹਵੇਲੀ ਵਰਗੀਆਂ ਯਾਦਗਾਰਾਂ ਨੂੰ ਵੀ ਅਸੀਂ ਸਾਂਭ ਕੇ ਨਹੀਂ ਰੱਖ ਸਕੇ।